ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਤੂੰ ساتھیو خداوندی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تانوں پسند آیا ہوئے گا تے تسی روحانی خوشی وی حاصل کیتی ہوئے گی۔ ساتھیو ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ اج دے پروگرام چ میں تانوں اے دساں گی کہ گرمیاں دے موسم چ جڑے ٹھنڈے میٹھے مشروبات اسی استعمال کرنے آں انہاں دے استعمال نال ਸਾਡੀ ਸਿਹਤ ਤੇ ਕਿਸ ਤਰ੍ਹਾਂ ਬੁਰੇ ਅਸਰਾਂ ਮਰਤਬ ਹੁੰਦੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਗਰਮੀਆਂ ਦੇ ਮੌਸਮ 'ਚ ਹਰ ਕੋਈ ਠੰਡੇ ਮਿੱਠੇ ਮਸ਼ਰੂਬਾਤ ਦਾ ਇਸਤੇਮਾਲ ਕਰਦਾ ਏ, ਇਹ ਸੋਚੇ ਸਮਝੇ ਬਗੈਰ ਕਿ ਇਹਦੇ ਸਾਡੀ ਸਿਹਤ ਤੇ ਕਿਸ ਤਰ੍ਹਾਂ ਦੇ ਅਸਰਾਂ ਮਰਤਬ ਹੋਣਗੇ। ਅਤੇ ਇਹਨਾਂ ਦੇ ਜ਼ਿਆਦਾ ਇਸਤੇਮਾਲ ਨਾਲ ਬਹੁਤ ਸਾਰੇ ਲੋਕ ਮੁਖਤਲਿਫ ਬਿਮਾਰੀਆਂ 'ਚ ਵੀ ਮੁਬਤਲਾ ਹੋ ਜਾਂਦੇ ਨੇ। ਸਾਥੀਓ ਯਾਦ ਰੱਖੋ ਕਿ ਕੋਲਾ ਮਸ਼ਰੂਬਾਤ ਆਮ ਤੌਰ 'ਤੇ ਠੰਡੇ ਮਿੱਠੇ ਮਸ਼ਰੂਬਾਤ ਦੇ ਨਾਂ ਤੋਂ ਜਾਣੇ ਜਾਂਦੇ ਨੇ ਅਤੇ ਇਹਨਾਂ ਮਸ਼ਰੂਬਾਤ ਦੇ ਜ਼ਰੀਏ ਹੀ ਹਰ ਸ਼ਖਸ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਇਹਨਾਂ ਦੇ ਅੰਦਰ ਫਾਸਫੋਰਸੀ, ਤਜ਼ਾਬੀਅਤ, ਸ਼ੱਕਰ ਅਤੇ ਕੈਫੀਨ ਅਤੇ ਮੁਖਤਲਿਫ ਤਰ੍ਹਾਂ ਦੇ ਰੰਗ ਅਤੇ ਖੁਸ਼ਬੂਆਂ ਪਾਈਆਂ ਜਾਂਦੀਆਂ ਨੇ। ਇਹਦੇ ਇਲਾਵਾ ਇਹਦੇ 'ਚ ਕਾਰਬਨ ਡਾਈਆਕਸਾਈਡ ਵੀ ਹੁੰਦੀ ਹੈ ਜਿਹਦੇ 'ਚ ਤਜ਼ਾਬੀ ਖਸੂਸੀਅਤ ਪਾਈ ਜਾਂਦੀ ਹੈ। ਸਾਥੀਓ ਜਦੋਂ ਕੋਈ ਸ਼ਖਸ ਇਸ ਤਜ਼ਾਬੀ ਮਸ਼ਰੂਬ ਨੂੰ ਪੀਂਦਾ ਹੈ ਅਤੇ ਉਸ ਵੇਲੇ ਇਨਸਾਨੀ ਜਿਸਮ 'ਚ ਕੈਲਸ਼ੀਅਮ ਦੀ ਮਕਦਾਰ ਵੱਧ ਜਾਂਦੀ ਹੈ। ਇਹ ਹਕੀਕਤ ਹੈ ਕਿ ਕੈਲਸ਼ੀਅਮ ਇਨਸਾਨੀ ਜਿਸਮ ਦੀਆਂ ਹੱਡੀਆਂ ਦੇ ਲਈ ਬਹੁਤ ਹੀ ਜ਼ਰੂਰੀ ਹੈ, ਲੇਕਿਨ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦੀ ਜ਼ਿਆਦਤੀ ਇਨਸਾਨ ਦੀ ਸਿਹਤ ਦੇ ਲਈ ਨੁਕਸਾਨਦੇਹ ਹੁੰਦੀ ਹੈ। ਇਸ ਲਈ ਹਰ ਚੀਜ਼ ਨੂੰ ਮੁਨਾਸਿਬ ਮਕਦਾਰ 'ਚ ਇਸਤੇਮਾਲ ਕਰਨਾ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ। ਸਾਥੀਓ ਇਹਨਾਂ ਮਸ਼ਰੂਬਾਤ ਦੇ ਇਸਤੇਮਾਲ ਨਾਲ ਇਨਸਾਨ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਜਿਹਦੀ ਵਜ੍ਹਾ ਨਾਲ ਹੱਡੀਆਂ ਦੇ ਅਚਾਨਕ ਟੁੱਟਣ ਦਾ ਖਤਰਾ ਹੁੰਦਾ ਹੈ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਮਸ਼ਰੂਬਾਤ ਦੇ ਜ਼ਿਆਦਾ ਇਸਤੇਮਾਲ ਨਾਲ ਇਨਸਾਨ ਦੀ ਗਜ਼ਾਈ ਨਾਲੀ 'ਚ ਸਰਤਾਨ ਹੋਣ ਦਾ ਖਤਰਾ ਹੁੰਦਾ ਹੈ। ਖੂਨ 'ਚ ਤੇਜ਼ਾਬੀ ਨਮਕ 'ਚ ਇਜ਼ਾਫਾ ਹੋ ਜਾਂਦਾ ਹੈ, ਜਿਹਦੀ ਵਜ੍ਹਾ ਨਾਲ ਇਨਸਾਨ ਦੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਇਨਸਾਨ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਸਾਥੀਓ ਉਹ ਲੋਕ ਜਿਹੜੇ ਸੋਡਾ ਮਸ਼ਰੂਬਾਤ ਜ਼ਿਆਦਾ ਪੀਂਦੇ ਨੇ ਜਾਂ ਮਿੱਠੇ ਮਸ਼ਰੂਬਾਤ ਦੇ 2-3 ਗਲਾਸ ਰੋਜ਼ ਪੀ ਜਾਂਦੇ ਨੇ, ਉਹਨਾਂ ਨੂੰ ਸਰਤਾਨ ਹੋਣ ਦਾ ਖਤਰਾ ਜ਼ਿਆਦਾ ਲਾਹਕ ਹੁੰਦਾ ਹੈ ਅਤੇ ਇਹ ਸਰਤਾਨ ਪਿੱਤੇ ਦੀ ਨਾਲੀ ਦਾ ਵੀ ਹੋ ਸਕਦਾ ਹੈ। ਸੋ ਅਸੀਂ ਵੇਖਦੇ ਹਾਂ ਕਿ ਇਹ ਠੰਡੇ ਮਿੱਠੇ ਮਸ਼ਰੂਬਾਤ ਸਾਡੀ ਸਿਹਤ 'ਤੇ ਬਹੁਤ ਹੀ ਬੁਰੀ ਤਰ੍ਹਾਂ ਅਸਰਅੰਦਾਜ਼ ਹੁੰਦੇ ਨੇ। ਸਾਥੀਓ ਜਿਵੇਂ ਜਿਵੇਂ ਗਰਮੀ ਵੱਧਦੀ ਹੈ, ਹਰ ਕੋਈ ਹੀ ਇਹਨਾਂ ਮਸ਼ਰੂਬਾਤ ਦੀ ਤਲਬ ਨੂੰ ਜ਼ਿਆਦਾ ਮਹਿਸੂਸ ਕਰਦਾ ਹੈ ਅਤੇ ਅਗਰ ਘਰ 'ਚ ਕੋਈ ਮਹਿਮਾਨ ਵਗੈਰਾ ਵੀ ਆ ਜਾਏ ਤਾਂ ਉਹਨਾਂ ਦੇ ਸਾਹਮਣੇ ਵੀ ਫੌਰਨ ਠੰਡੇ ਮਿੱਠੇ ਮਸ਼ਰੂਬਾਤ ਹੀ ਪੇਸ਼ ਕੀਤੇ ਜਾਂਦੇ ਨੇ ਅਤੇ ਇਹਦੇ ਜ਼ਰੀਏ ਹੀ ਮਹਿਮਾਨ ਨਵਾਜ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਸੋ ਇਹਨਾਂ ਮਸ਼ਰੂਬਾਤ ਦਾ ਇਸਤੇਮਾਲ ਬਹੁਤ ਹੀ ਆਮ ਹੋ ਚੁੱਕਿਆ ਹੈ ਅਤੇ ਬਾਜ਼ ਲੋਕ ਤਾਂ ਆਪਣੇ ਸ਼ੌਕ ਦੇ ਲਈ ਵੀ ਇਹਨਾਂ ਨੂੰ ਹੱਦ ਤੋਂ ਜ਼ਿਆਦਾ ਇਸਤੇਮਾਲ ਕਰਦੇ ਨੇ। ਪਰ ਸਾਥੀਓ ਯਾਦ ਰੱਖੋ ਕਿ ਇਹ ਮਸ਼ਰੂਬਾਤ ਸਾਡੀ ਸਿਹਤ ਦੇ ਲਈ ਬਹੁਤ ਹੀ ਨੁਕਸਾਨਦੇਹ ਨੇ ਅਤੇ ਐਸੇ ਮਸ਼ਰੂਬਾਤ ਜਿਨ੍ਹਾਂ 'ਚ ਕੈਫੀਨ ਪਾਈ ਜਾਂਦੀ ਹੈ ਉਹ ਇਨਸਾਨ ਦੀ ਨੀਂਦ ਨੂੰ ਵੀ ਖਰਾਬ ਕਰਦੇ ਨੇ, ਇਨਸਾਨ ਦੀ ਨੀਂਦ 'ਤੇ ਮਨਫੀ ਅਸਰਾਂ ਮਰਤਬ ਕਰਦੇ ਨੇ। ਇਸ ਤੋਂ ਇਲਾਵਾ ਸਾਥੀਓ ਇਹ ਗੈਸ ਭਰੇ ਖੁਸ਼ ਜ਼ਾਇਕਾ ਮਸ਼ਰੂਬਾਤ ਇਨਸਾਨੀ ਦੰਦਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ, ਜਿਹਦੀ ਵਜ੍ਹਾ ਨਾਲ ਇਨਸਾਨ ਆਪਣੇ ਦੰਦ ਆਪਣੀ ਉਮਰ ਤੋਂ ਪਹਿਲੇ ਹੀ ਖਰਾਬ ਕਰ ਬੈਠਦਾ ਹੈ। ਇਸ ਤੋਂ ਇਲਾਵਾ ਸਾਥੀਓ ਅਸੀਂ ਵੇਖਦੇ ਹਾਂ ਕਿ ਅਕਸਰ ਕੋਲਾ ਮਸ਼ਰੂਬਾਤ ਜ਼ਿਆਦਾਤਰ ਸ਼ੀਸ਼ੇ ਦੀਆਂ ਬੋਤਲਾਂ 'ਚ ਫਰੋਖਤ ਹੁੰਦੇ ਨੇ, ਲੇਕਿਨ ਇਹ ਯਾਦ ਰੱਖੋ ਕਿ ਇਹਨਾਂ ਬੋਤਲਾਂ ਦੇ ਇਸਤੇਮਾਲ ਨਾਲ ਇਨਸਾਨੀ ਸਿਹਤ ਤੇਜ਼ੀ ਨਾਲ ਖਰਾਬ ਹੁੰਦੀ ਹੈ। ਇਹਨਾਂ ਮਸ਼ਰੂਬਾਤ ਦੀ ਪੈਕਿੰਗ ਦੀ ਇੱਕ ਕਿਸਮ ਪੋਲੀਥੀਨ ਜਾਂ ਪਲਾਸਟਿਕ ਦੇ ਜ਼ਰੂਫ ਵੀ ਨੇ, ਜਿਹੜੇ ਦੁਨੀਆ ਭਰ 'ਚ ਬੇਸ਼ੁਮਾਰ ਇਸਤੇਮਾਲ ਕੀਤੇ ਜਾਂਦੇ ਨੇ, ਜਿਹੜੇ ਕਿ ਹਰ ਲਿਹਾਜ਼ ਨਾਲ ਇਨਸਾਨ ਦੀ ਸਿਹਤ ਅਤੇ ਤੰਦਰੁਸਤੀ ਦੇ ਲਈ ਨੁਕਸਾਨਦੇਹ ਨੇ। ਇਹਨਾਂ ਦੀ ਵਜ੍ਹਾ ਨਾਲ ਇਨਸਾਨ ਆਪਣੀ ਸਿਹਤਮੰਦ ਜ਼ਿੰਦਗੀ ਤਬਾਹੋ ਬਰਬਾਦ ਕਰ ਰਿਹਾ ਹੈ। ਇਸ ਲਈ ਸਾਥੀਓ ਅਗਰ ਤੁਸੀਂ ਇੱਕ ਤੰਦਰੁਸਤ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਅਤੇ ਇਹ ਚਾਹੁੰਦੇ ਹੋ ਕਿ ਤੁਸੀਂ ਮੁਖਤਲਿਫ ਬਿਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾ ਸਕੋ ਅਤੇ ਫਿਰ ਤੁਸੀਂ ਇਹਨਾਂ ਕੋਲਾ ਮਸ਼ਰੂਬਾਤ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਅਤੇ ਖਾਸ ਤੌਰ 'ਤੇ ਬੱਚਿਆਂ ਨੂੰ ਇਹਨਾਂ ਮਸ਼ਰੂਬਾਤ ਤੋਂ ਦੂਰ ਰੱਖੋ। ਕੋਸ਼ਿਸ਼ ਕਰੋ ਕਿ ਗਰਮੀਆਂ ਦੇ ਮੌਸਮ 'ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਇਸਤੇਮਾਲ ਕਰੋ, ਕਿਉਂਕਿ ਪਾਣੀ ਖੁਦਾਵੰਦ ਖੁਦਾ ਦੀ ਇੱਕ ਅਜ਼ੀਮ ਨੇਮਤ ਹੈ। ਇਹਦੇ ਤੋਂ ਬਿਹਤਰ ਹੋਰ ਕੋਈ ਚੀਜ਼ ਨਹੀਂ। ਅਗਰ ਅਸੀਂ ਰੋਜ਼ਾਨਾ 8-10 ਗਲਾਸ ਪਾਣੀ ਦਾ ਇਸਤੇਮਾਲ ਕਰਾਂਗੇ ਤੇ ਫਿਰ ਯਕੀਨਨ ਸਾਥੀਓ ਨਾ ਸਿਰਫ ਅਸੀਂ ਗਰਮੀ ਦੇ ਅਸਰਾਂ ਤੋਂ ਹੀ ਮਹਿਫੂਜ਼ ਰਵਾਂਗੇ ਬਲਕਿ ਅਸੀਂ ਮੁਖਤਲਿਫ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਾਂਗੇ। ਖਾਸ ਤੌਰ ਤੇ ਇਹ ਗੱਲ ਯਾਦ ਰੱਖੋ ਕਿ ਬੱਚਿਆਂ ਦੀ ਸਿਹਤ ਦੇ ਲਈ ਇਹ ਮਸ਼ਰੂਬਾਤ ਬੜੇ ਹੀ ਖਤਰਨਾਕ ਨੇ। ਸੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਫਲਾਂ ਦਾ ਜੂਸ ਇਸਤੇਮਾਲ ਕਰਵਾਓ, ਕਿਉਂਕਿ ਫਲਾਂ ਦਾ ਜੂਸ ਬੱਚਿਆਂ ਦੀ ਸਿਹਤ ਦੇ ਲਈ ਵੀ ਫਾਇਦੇਮੰਦ ਹੈ, ਕਿਉਂਕਿ ਫਲਾਂ ਦਾ ਜੂਸ ਹਰ ਤਰ੍ਹਾਂ ਨਾਲ ਸਿਹਤ ਬਖਸ਼ੇ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਯਕੀਨਨ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਗਰਮੀਆਂ ਦੇ ਮੌਸਮ 'ਚ ਜਿਹੜੇ ਠੰਡੇ ਮਿੱਠੇ ਤੇ ਕੋਲਾ ਮਸ਼ਰੂਬਾਤ ਅਸੀਂ ਇਸਤੇਮਾਲ ਕਰਨੇ ਆ, ਉਹ ਸਾਡੀ ਸਿਹਤ ਦੇ ਲਈ ਕਿਸ ਤਰ੍ਹਾਂ ਨੁਕਸਾਨਦੇਹ ਨੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਤੁਹਾਨੂੰ ਸੁਣਾ ਸਕਦਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਯਕੀਨਨ ਜਦੋਂ ਅਸੀਂ ਖੁਦਾਵੰਦ ਕਲਾਮ ਨੂੰ ਸੁਣਨੇ ਹਾਂ, ਖੁਦਾ ਦੇ ਕਲਾਮ ਨੂੰ ਪੜ੍ਹਨੇ ਹਾਂ, ਉਸ ਵੇਲੇ ਅਸੀਂ ਰਾਜ ਦੀਆਂ ਗੱਲਾਂ ਨੂੰ ਜਾਣਨ ਵਾਲੇ ਬਣਨੇ ਹਾਂ। ਖੁਦਾਵੰਦ ਆਪਣੇ ਪਾਕ ਕਲਾਮ ਦੇ ਜ਼ਰੀਏ ਸਾਡੇ ਤੇ ਆਪਣੀ ਮਰਜ਼ੀ ਨੂੰ ਆਸ਼ਕਾਰਾ ਕਰਦਾ ਹੈ ਤੇ ਨਾਲੇ ਉਹ ਸਾਨੂੰ ਆਉਣ ਵਾਲੇ ਵਕਤ ਦੇ ਲਈ ਤਿਆਰ ਵੀ ਕਰਦਾ ਹੈ ਤਾਂ ਕਿ ਅਸੀਂ ਈਮਾਨ ਵਿੱਚ ਮਜ਼ਬੂਤ ਹੁੰਦੇ ਹੋਏ ਹਾਂ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸਾਥੀਓ, ਅੱਜ ਦਾ ਕਲਾਮ ਦਾਨੀਏਲ ਦੀ ਕਿਤਾਬ ਦੇ 7ਵੇਂ ਬਾਬ 'ਚੋਂ ਲਿਆ ਗਿਆ ਹੈ। ਅੱਜ ਅਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦਾਨੀਏਲ ਨਬੀ ਨੇ ਕਿਹੜੀ ਰੋਇਆ ਵੇਖੀ ਤੇ ਉਸ ਰੋਇਆ ਤੋਂ ਖੁਦਾਵੰਦ ਖੁਦਾ ਦਾਨੀਏਲ ਨਬੀ ਨੂੰ ਤੇ ਅੱਜ ਸਾਨੂੰ ਉਹ ਕੀ ਗੱਲ ਸਿਖਾਉਣਾ ਚਾਹੁੰਦਾ ਹੈ, ਕਿਹੜੀ ਸੱਚਾਈ ਉਹ ਸਾਡੇ ਤੇ ਜ਼ਾਹਿਰ ਕਰਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਦਾਨੀਏਲ ਨਬੀ ਦੀ ਕਿਤਾਬ ਪਾਉਂਦੇ ਹਾਂ। ਦਾਨੀਏਲ ਨਬੀ ਦੀ ਕਿਤਾਬ ਨੂੰ ਲਿਖਣ ਵਾਲੇ ਦਾਨੀਏਲ ਨਬੀ ਹੀ ਨੇ ਤੇ ਅਸੀਂ ਦਾਨੀਏਲ ਨਬੀ ਦੀ ਕਿਤਾਬ ਦੇ 7 ਬਾਬ ਦੀ 2 ਐਤ ਵਿੱਚ ਆ ਗੱਲ ਪੜ੍ਹਨੇ ਆ ਕਿ ਦਾਨੀਏਲ ਨੇ ਆ ਕਿਹਾ ਕਿ ਮੈਂ ਰਾਤ ਨੂੰ ਇੱਕ ਰੋਇਆ ਵੇਖੀ ਤੇ ਕੀ ਵੇਖਣਾ ਵਾਂ ਕਿ ਆਸਮਾਨ ਦੀ ਚਾਰੋਂ ਹਵਾਵਾਂ ਸਮੁੰਦਰ ਤੇ ਜ਼ੋਰ ਨਾਲ ਚਲੀਆਂ। ਸਾਥੀਓ, ਅਸੀਂ ਦਾਨੀਏਲ ਦੀ ਕਿਤਾਬ ਦੇ 7 ਬਾਬ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਦਾਨੀਏਲ ਨਬੀ ਨੇ ਬਾਬਲ ਦੇ ਬਾਦਸ਼ਾਹ ਬੈਲਸ਼ਜ਼ਰ ਦੀ ਹਕੂਮਤ ਦੇ ਪਹਿਲੇ ਸਾਲ ਵਿੱਚ ਇੱਕ ਰੋਇਆ ਵੇਖੀ ਤੇ ਦਾਨੀਏਲ ਨਬੀ ਖੁਦ ਉਸ ਰੋਇਆ ਨੂੰ ਬਿਆਨ ਕਰਦਾ ਹੈ। ਉਹ ਆ ਗੱਲ ਕਹਿੰਦਾ ਹੈ ਕਿ ਮੈਂ ਰਾਤ ਨੂੰ ਇੱਕ ਰੋਇਆ ਵੇਖੀ ਤੇ ਕੀ ਵੇਖਣਾ ਵਾਂ ਕਿ ਆਸਮਾਨ ਦੀਆਂ ਚਾਰੋਂ ਹਵਾਵਾਂ ਸਮੁੰਦਰ ਤੇ ਬੜੇ ਜ਼ੋਰ ਦੇ ਨਾਲ ਚਲੀਆਂ ਤੇ ਸਮੁੰਦਰ ਤੋਂ 4 ਵੱਡੇ ਹੈਵਾਨ ਜਿਹੜੇ ਇੱਕ ਦੂਜੇ ਤੋਂ ਮੁਖਤਲਿਫ ਸਨ ਉਹ ਨਿਕਲੇ ਤੇ ਮੈਂ ਵੇਖਣਾ ਵਾਂ ਕਿ ਜਿਹੜਾ ਪਹਿਲਾ ਹੈਵਾਨ ਸਮੁੰਦਰ 'ਚੋਂ ਨਿਕਲਿਆ ਉਹ ਸ਼ੇਰੇ ਬੱਬਰ ਦੇ ਵਾਂਗੂ ਦਾ ਸੀ ਤੇ ਉਕਾਬ ਦੇ ਉਹ ਬਾਜ਼ੂ ਰੱਖਦਾ ਸੀ ਤੇ ਮੈਂ ਉਹਨੂੰ ਵੇਖਦਾ ਰਿਹਾ ਜਦੋਂ ਤੱਕ ਕਿ ਉਹਦੇ ਪਰ ਉਖਾੜੇ ਨਾ ਗਏ ਤੇ ਉਹ ਜ਼ਮੀਨ ਤੋਂ ਉਠਾਇਆ ਗਿਆ ਤੇ ਆਦਮੀ ਦੀ ਤਰ੍ਹਾਂ ਪੈਰਾਂ ਤੇ ਖੜਾ ਕੀਤਾ ਗਿਆ ਤੇ ਇਨਸਾਨ ਦਾ ਦਿਲ ਉਹਨੂੰ ਦਿੱਤਾ ਗਿਆ। ਔਰ ਫਿਰ ਮੈਂ ਕੀ ਵੇਖਣਾ ਵਾਂ ਕਿ ਇੱਕ ਦੂਜਾ ਹੈਵਾਨ ਰਿੱਛ ਦੇ ਵਾਂਗੂ ਦਾ ਹੈ ਤੋਂ ਇੱਕ ਤਰਫ ਸਿੱਧਾ ਖੜਾ ਹੋਇਆ ਤੇ ਉਹਦੇ ਮੂੰਹ ਵਿੱਚ ਉਹਦੇ ਦੰਦਾਂ ਦੇ ਦਰਮਿਆਨ 3 ਪਸਲੀਆਂ ਸਨ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਉੱਠ ਤੇ ਕਸਰਤ ਦੇ ਨਾਲ ਗੋਸ਼ਤ ਖਾ। ਫਿਰ ਮੈਂ ਨਜ਼ਰ ਕੀਤੀ ਤੇ ਕੀ ਵੇਖਣਾ ਵਾਂ ਕਿ ਇੱਕ ਹੋਰ ਹੈਵਾਨ ਚੀਥੇ ਦੇ ਵਾਂਗੂ ਦਾ ਹੈ ਜਿਹਦੇ ਪਿੱਛੇ ਪਰਿੰਦੇ ਦੇ ਵਾਂਗੂ ਦੇ 4 ਬਾਜ਼ੂ ਨੇ ਤੇ ਉਸ ਹੈਵਾਨ ਦੇ 4 ਸਿਰ ਨੇ ਤੇ ਸਲਤਨਤ ਉਹਨੂੰ ਦਿੱਤੀ ਗਈ। ਔਰ ਫਿਰ ਮੈਂ ਰਾਤ ਨੂੰ ਰੋਇਆ ਵਿੱਚ ਵੇਖਣਾ ਵਾਂ ਕਿ ਚੌਥਾ ਹੈਵਾਨ ਹੋਲ ਨਾ ਆ ਕੇ ਉਹ ਨਹਾਇਤ ਹੀ ਹੈਬਤਨਾਕ ਤੇ ਜ਼ਬਰਦਸਤ ਹੈ। ਉਹਦੇ ਦੰਦ ਲੋਹੇ ਦੇ ਨੇ ਤੇ ਬੜੇ ਹੀ ਵੱਡੇ ਨੇ। ਉਹ ਖਾ ਜਾਂਦਾ ਹੈ ਤੇ ਟੁਕੜੇ ਟੁਕੜੇ ਕਰਦਾ ਹੈ, ਤੇ ਜੋ ਕੁਝ ਬਾਕੀ ਬਚਦਾ ਹੈ ਉਹਨੂੰ ਉਹ ਆਪਣੇ ਪੈਰਾਂ ਦੇ ਥੱਲੇ ਮਿਧ ਦਿੰਦਾ ਹੈ। ਤੇ ਆ ਉਹਨਾਂ ਸਾਰੇ ਹੈਵਾਨਾਂ ਤੋਂ ਜ਼ਿਆਦਾ ਮੁਖਤਲਿਫ ਹੈ ਇਹਦੇ 10 ਸਿੰਘ ਨੇ। ਤੇ ਮੈਂ ਉਹਨਾਂ ਦੇ ਸਿੰਘਾਂ ਤੇ ਨਜ਼ਰ ਕੀਤੀ ਤੇ ਕੀ ਵੇਖਣਾ ਵਾਂ ਕਿ ਉਹਨਾਂ ਦੇ ਦਰਮਿਆਨ ਇੱਕ ਹੋਰ ਛੋਟਾ ਜਿਹਾ ਸਿੰਘ ਨਿਕਲਿਆ। ਉਹਨੇ ਪਹਿਲੇ 3 ਸਿੰਘਾਂ ਨੂੰ ਜੜ੍ਹ ਤੋਂ ਹਟਾ ਦਿੱਤਾ ਤੇ ਫਿਰ ਮੈਂ ਕੀ ਵੇਖਣਾ ਵਾਂ ਕਿ ਉਸ ਸਿੰਘ ਵਿੱਚ ਇਨਸਾਨ ਦੇ ਵਾਂਗੂ ਦੀ ਅੱਖ ਹੈ ਤੇ ਉਹਦਾ ਇੱਕ ਮੂੰਹ ਹੈ ਜਿਹਦੇ ਤੋਂ ਘੁਮੰਡ ਦੀਆਂ ਗੱਲਾਂ ਨਿਕਲਦੀਆਂ ਨੇ। ਸੋ ਸਾਥੀਓ, ਆ ਉਹ ਰੋਇਆ ਹੈ ਜਿਹੜੀ ਕਿ ਦਾਨੀਅਲ ਨਬੀ ਨੇ ਵੇਖੀ। ਜਦੋਂ ਦਾਨੀਅਲ ਨਬੀ ਨੇ ਇਸ ਰੋਇਆ ਨੂੰ ਵੇਖਿਆ, ਉਹ ਨਹਾਇਤ ਹੀ ਪਰੇਸ਼ਾਨ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਜਿਹੜੀ ਰੋਇਆ ਮੈਂ ਵੇਖੀ ਏ ਇਹਦਾ ਕੀ ਮਤਲਬ ਏ। ਸਾਥੀਓ, ਦਾਨੀਅਲ ਨਬੀ ਨੇ ਰੋਇਆ ਵਿੱਚ ਆ ਵੀ ਵੇਖਿਆ ਕਿ ਤਖ਼ਤ ਲਗਾਏ ਗਏ ਨੇ, ਕਦੀਮੁਲ ਅਯਾਮ ਬਹਿ ਗਿਆ ਹੈ, ਉਹਦਾ ਲਿਬਾਸ ਬਰਫ਼ ਦੇ ਵਾਂਗੂ ਸਫ਼ੇਦ ਏ, ਉਹਦੇ ਸਿਰ ਦੇ ਵਾਲ ਖਾਲਸ ਉਨ ਦੇ ਵਾਂਗੂ ਦੇ ਨੇ, ਉਹਦਾ ਤਖ਼ਤ ਅੱਗ ਦੇ ਛੋਲੇ ਦੇ ਵਾਂਗੂ ਦਾ ਹੈ ਤੇ ਉਹਦੇ ਪਹੀਏ ਜਲਦੀ ਅੱਗ ਦੇ ਵਾਂਗੂ ਦੇ ਨੇ ਤੇ ਉਹਦੇ ਹਜ਼ੂਰ ਚੋਂ ਇੱਕ ਆਤਿਸ਼ੀ ਦਰਿਆ ਜਾਰੀ ਏ। ਹਜ਼ਾਰੋਂ ਹਜ਼ਾਰ ਉਹਦੀ ਖਿਦਮਤ ਵਿੱਚ ਹਾਜ਼ਰ ਨੇ ਤੇ ਲੱਖ ਤੋਂ ਵੀ ਜ਼ਿਆਦਾ ਉਹਦੇ ਹਜ਼ੂਰ ਖੜੇ ਨੇ। ਅਦਾਲਤ ਹੁੰਦੀ ਏ, ਕਿਤਾਬਾਂ ਖੋਲਿਆ ਗਿਆ ਔਰ ਫਿਰ ਉਹ ਆ ਗੱਲ ਕਹਿੰਦਾ ਕਿ ਮੈਂ ਵੇਖਣਾ ਵਾਂ ਕਿ ਉਸ ਸਿੰਘ ਦੀ ਘੁਮੰਡ ਦੀਆਂ ਗੱਲਾਂ ਦੀ ਆਵਾਜ਼ ਦੇ ਸਬਬ ਦੀ ਵਜ੍ਹਾ ਤੋਂ ਮੇਰੇ ਵੇਖਦੇ ਹੋਏ ਉਹ ਹੈਵਾਨ ਮਾਰਿਆ ਗਿਆ, ਉਹਦਾ ਬਦਨ ਹਲਾਕ ਕਰਕੇ ਅੱਗ ਵਿੱਚ ਸੁੱਟਿਆ ਗਿਆ ਤੇ ਬਾਕੀ ਹੈਵਾਨਾਂ ਦੀ ਸਲਤਨਤ ਵੀ ਉਹਨਾਂ ਤੋਂ ਲੈ ਲਈ ਗਈ, ਲੇਕਿਨ ਉਹ ਇੱਕ ਜ਼ਮਾਨਾ ਤੇ ਦੋ ਤੇ ਇੱਕ ਹੋਰ ਦੌਰ ਜ਼ਿੰਦਾ ਰਹੇ। ਸੋ ਸਾਥੀਓ, ਅਸੀਂ ਇਸ ਰੋਇਆ ਵਿੱਚ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਹਾਂ ਕਿ ਦਾਨੀਅਲ ਨਬੀ ਨੇ ਸਮੁੰਦਰ ਚੋਂ ਨਿਕਲਦੇ ਹੋਇਆਂ 4 ਵੱਡੇ ਹੈਵਾਨਾਂ ਨੂੰ ਵੇਖਿਆ ਤੇ ਯਾਦ ਰੱਖੋ ਕਿ ਸਮੁੰਦਰ ਇਸ ਦੁਨੀਆ ਨੂੰ ਜ਼ਾਹਿਰ ਕਰਦਾ ਹੈ। ਸਾਥੀਓ, ਜਿਹੜੀਆਂ ਅਲਾਮਤਾਂ ਦਾਨੀਅਲ ਨਬੀ ਦੀ ਰੋਇਆ ਵਿੱਚ ਇਸਤੇਮਾਲ ਹੋਇਆ ਨੇ, ਯਾਦ ਰੱਖੋ ਕਿ ਉਹਨਾਂ ਦਾ ਮਤਲਬ ਅਸੀਂ ਬਾਈਬਲ ਮੁਕੱਦਸ ਵਿੱਚ ਪੜ੍ਹਨ ਵਾਲੇ ਤੇ ਜਾਣਨ ਵਾਲੇ ਬਣਨੇ ਹਾਂ। ਯਸਾਇਆ ਨਬੀ ਦੀ ਕਿਤਾਬ ਦੇ 57 ਬਾਬ ਦੀ 20 ਆਇਤ, ਮੁਕਾਸ਼ਵਾ ਦੀ ਕਿਤਾਬ ਦੇ 17 ਬਾਬ ਦੀ 15 ਆਇਤ ਵਿੱਚ ਅਸੀਂ ਆ ਗੱਲ ਪੜ੍ਹਨੇ ਹਾਂ ਕਿ ਪਾਣੀ ਉਮਤਾਂ, ਗਰੋਹ, ਕੌਮਾਂ ਤੇ ਅਹਿਲੇ ਜ਼ੁਬਾਨ ਨੂੰ ਜ਼ਹਿਰ ਕਰਦੀਆਂ ਨੇ। ਔਰ ਫਿਰ ਸਾਥੀਓ, ਜਿਹੜੇ 4 ਹੈਵਾਨ ਨੇ, ਯਾਦ ਰੱਖੋ ਕਿ ਇਸ ਤੋਂ ਮੁਰਾਦ 4 ਸਲਤਨਤਾਂ ਯਾਨੀ ਕਿ 4 ਹਕੂਮਤਾਂ ਨੇ। ਪਹਿਲਾ ਹੈਵਾਨ ਜਿਹੜਾ ਕਿ ਦਾਨੀਅਲ ਨਬੀ ਨੇ ਰੋਇਆ ਵਿੱਚ ਵੇਖਿਆ, ਜਿਹੜਾ ਕਿ ਸਮੁੰਦਰ ਚੋਂ ਨਿਕਲਿਆ, ਉਹ ਸ਼ੇਰੇ ਬੱਬਰ ਸੀ ਤੇ ਆ ਸ਼ੇਰੇ ਬੱਬਰ ਬਾਬਲ ਦੀ ਹਕੂਮਤ ਨੂੰ ਜ਼ਾਹਿਰ ਕਰਦਾ ਹੈ ਤੇ ਦੂਜਾ ਹੈਵਾਨ ਰਿਛ ਮਾਦਾ ਫਾਰਸ ਦੀ ਹਕੂਮਤ ਨੂੰ ਜ਼ਾਹਿਰ ਕਰਦਾ ਹੈ ਤੇ ਚੀਥਾ ਯੂਨਾਨ ਦੀ ਹਕੂਮਤ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜਾ ਚੌਥਾ ਹੋਲਨਾਕ ਹੈਵਾਨ ਸੀ ਆ ਰੋਮ ਦੀ ਹਕੂਮਤ ਨੂੰ ਜ਼ਾਹਿਰ ਕਰਦਾ ਹੈ। ਤੇ ਸਾਥੀਓ, ਜਿਵੇਂ ਕਿ ਅਸਾਂ ਇਸ ਗੱਲ ਨੂੰ ਪੜ੍ਹਿਆ ਹੈ ਕਿ ਦਾਨੀਅਲ ਨਬੀ ਨੇ ਰੋਇਆ ਵਿੱਚ ਜਿਹੜੇ ਚੌਥੇ ਹੋਲਨਾਕ ਹੈਵਾਨ ਨੂੰ ਵੇਖਿਆ, ਉਹਦੇ 10 ਸਿੰਘ ਸਨ, ਯਾਨੀ ਕਿ ਰੋਮ ਦੀ ਹਕੂਮਤ ਤਕਸੀਮ ਹੋ ਜਾਏਗੀ। ਔਰ ਫਿਰ ਸਾਥੀਓ, ਆਖਿਰ ਵਿੱਚ ਜਿਹੜੀ ਅਦਾਲਤ ਦਾਨੀਅਲ ਨਬੀ ਨੇ ਵੇਖੀ, ਇਸ ਤੋਂ ਮੁਰਾਦ ਏ ਕਿ ਖੁਦਾ ਆਪਣੇ ਲੋਕਾਂ ਨੂੰ ਬਚਾ ਲਏਗਾ, ਜਬਕਿ ਬਦਕਾਰ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਖੁਦਾ ਦੇ ਕਲਾਮ ਨੂੰ, ਉਹਦੀ ਸ਼ਰੀਅਤ ਨੂੰ ਤਰਕ ਕੀਤਾ ਹੋਏਗਾ, ਖੁਦਾਵੰਦ ਉਹਨਾਂ ਨੂੰ ਮਿਟਾ ਦੇਗਾ, ਹਲਾਕ ਕਰ ਦੇਗਾ, ਉਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦੇਗਾ। ਸੋ ਸਾਥੀਓ, ਦਾਨੀਅਲ ਨਬੀ ਨੇ ਜਿਹੜੀ ਰੋਇਆ ਵੇਖੀ, ਉਹ ਦਰਅਸਲ ਦੁਨੀਆ ਦੀ ਤਾਰੀਖ ਦੇ ਬਾਰੇ ਸੀ। ਸੋ ਖੁਦਾ ਨੇ ਦਾਨੀਅਲ ਨਬੀ ਨੂੰ ਰੋਇਆ ਦੇ ਜ਼ਰੀਏ ਦੁਨੀਆ ਦੀ ਤਾਰੀਖ ਦੇ ਬਾਰੇ ਪਹਿਲੋਂ ਹੀ ਆਗਾਹ ਕਰ ਦਿੱਤਾ ਸੀ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਦੁਨੀਆ ਦੀ ਤਾਰੀਖ ਵਿੱਚ ਕੋਈ ਵੀ ਐਸੀ ਕਿਤਾਬ ਆ ਗੱਲ ਨਹੀਂ ਦੱਸ ਸਕਦੀ ਕਿ ਇਸ ਦੁਨੀਆ ਵਿੱਚ ਕਿਹੜੀਆਂ ਕਿਹੜੀਆਂ ਹਕੂਮਤਾਂ ਆਈਆਂ ਤੇ ਸਭ ਤੋਂ ਪਹਿਲੀ ਹਕੂਮਤ ਇਸ ਦੁਨੀਆ ਵਿੱਚ ਕਿਹਦੀ ਸੀ। ਅਸੀਂ ਵੇਖਦੇ ਕਿ ਸਿਰਫ ਬਾਈਬਲ ਮੁਕੱਦਸ ਹੀ ਸਾਨੂੰ ਦੁਨੀਆ ਦੀ ਤਾਰੀਖ ਦੀਆਂ ਗੱਲਾਂ ਦੱਸਦੀ ਹੈ। ਸੋ ਬਾਬਲ ਦੀ ਹਕੂਮਤ ਉਹ ਪਹਿਲੀ ਹਕੂਮਤ ਹੈ ਜਿਹੜੀ ਕਿ ਇਸ ਦੁਨੀਆ ਵਿੱਚ ਕਾਇਮ ਹੋਈ, ਉਹਦੇ ਬਾਅਦ ਮਾਦਾ ਫਾਰਸ, ਫਿਰ ਯੂਨਾਨ ਦੀ ਹਕੂਮਤ ਆਈ। ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਿਹੜਾ ਚੌਥਾ ਹੈਵਾਨ ਸੀ, ਜਿਹੜਾ ਕਿ ਹੋਲਨਾਕ ਤੇ ਹੈਬਤਨਾਕ ਸੀ, ਉਹਨੇ ਇਸ ਦੁਨੀਆ ਵਿੱਚ ਫਿਰ ਹਕੂਮਤ ਕੀਤੀ, ਯਾਨੀ ਕਿ ਉਹ ਚੌਥੀ ਹਕੂਮਤ ਸੀ ਤੇ ਉਹ ਚੌਥੀ ਹਕੂਮਤ ਰੋਮ ਦੀ ਹਕੂਮਤ ਸੀ। ਰੋਮ ਨੇ ਇਸ ਦੁਨੀਆ ਵਿੱਚ ਆਪਣੀ ਸਲਤਨਤ ਕਾਇਮ ਕੀਤੀ। ਸਾਥੀਓ, ਮੈਂ ਇੱਥੇ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਬਾਬਲ ਦੀ ਹਕੂਮਤ ਇਸ ਦੁਨੀਆ ਵਿੱਚ 605 ਕਬਲੇ ਮਸੀਹ ਤੋਂ ਲੈ ਕੇ 538 ਕਬਲੇ ਮਸੀਹ ਤੱਕ ਰਹੀ ਤੇ ਬਾਬਲ ਦੀ ਹਕੂਮਤ ਦੇ ਬਾਅਦ ਮਾਦਾ ਫਾਰਸ ਨੇ 539 ਕਬਲੇ ਮਸੀਹ ਤੋਂ ਲੈ ਕੇ 331 ਕਬਲੇ ਮਸੀਹ ਤੱਕ ਹਕੂਮਤ ਕੀਤੀ। ਫਿਰ ਉਹਦੇ ਬਾਅਦ ਯੂਨਾਨ ਨੇ ਇਸ ਦੁਨੀਆ ਵਿੱਚ 331 ਕਬਲੇ ਮਸੀਹ ਤੋਂ ਲੈ ਕੇ 168 ਕਬਲੇ ਮਸੀਹ ਤੱਕ ਹਕੂਮਤ ਕੀਤੀ। ਯੂਨਾਨ ਦੀ ਹਕੂਮਤ ਦੇ ਬਾਅਦ ਰੋਮ ਨੇ ਇਸ ਦੁਨੀਆਂ ਵਿੱਚ 168 ਕਬਲੇ ਮਸੀਹ ਤੋਂ ਲੈ ਕੇ 476 ਈਸਵੀ ਤੱਕ ਹਕੂਮਤ ਕੀਤੀ। ਤੇ ਸਾਥੀਓ, ਅਸੀਂ ਵੇਖਦੇ ਕਿ ਉਦੋਂ ਬਾਅਦ ਰੋਮ ਵਿੱਚ ਤਫਿਰਕਾ ਪੈ ਗਿਆ, ਉਹ ਹਕੂਮਤ ਤਕਸੀਮ ਹੋ ਗਈ। ਯਾਨੀ ਕਿ ਰੋਮ ਦੀਆਂ ਕੁਝ ਕੌਮਾਂ, ਕੁਝ ਕੁਵਤਾਂ ਤਾਕਤਵਰ ਤੇ ਕੁਝ ਕਮਜ਼ੋਰ ਨਿਕਲੀਆਂ। ਸੋ ਆ ਗੱਲ ਯਾਦ ਰੱਖੋ ਕਿ ਮੌਜੂਦਾ ਦੌਰ ਵਿੱਚ ਯੂਰਪ ਦੀ ਮੁਖਤਲਿਫ ਸਲਤਨਤਾਂ ਹੀ ਉਹ ਕੌਮਾਂ ਨੇ ਜਿਹੜੀਆਂ ਰੋਮ ਤੋਂ ਜੁਦਾ ਹੋਈਆਂ ਨੇ। ਔਰ ਫਿਰ ਸਾਥੀਓ, ਆ ਗੱਲ ਯਾਦ ਰੱਖੋ ਕਿ ਇਸ ਰੋਇਆ ਵਿੱਚ ਅਸੀਂ ਜਿਹੜਾ ਖਾਸ ਤੇ ਅਹਿਮ ਪੈਗਾਮ ਪਾਉਂਦੇ ਹਾਂ, ਉਹ ਏ ਆਗਾਹੀ ਦਾ ਪੈਗਾਮ। ਖੁਦਾਵੰਦ ਖੁਦਾ ਨੇ ਨਾ ਸਿਰਫ ਦਾਨੀਅਲ ਨਬੀ ਨੂੰ, ਬਲਕਿ ਅੱਜ ਉਹ ਸਾਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਹੈ, ਇਹ ਗੱਲ ਸਿਖਾਉਣਾ ਚਾਹੁੰਦਾ ਹੈ ਕਿ ਖੁਦਾ ਤਾਲਾ ਦੁਨੀਆ ਦੀਆਂ ਹਕੂਮਤਾਂ ਨੂੰ, ਸਲਤਨਤਾਂ ਨੂੰ ਖਤਮ ਕਰ ਦੇਵੇਗਾ ਤੇ ਆਪਣੀ ਹਕੂਮਤ, ਆਪਣੀ ਸਲਤਨਤ ਕਾਇਮ ਕਰੇਗਾ, ਜਿਹੜੀ ਕਿ ਅਬਦ ਤੱਕ ਕਾਇਮ ਰਹੇਗੀ, ਜਿਹਦਾ ਮਾਲਿਕ ਤੇ ਖਾਲਿਕ ਤੇ ਬਾਦਸ਼ਾਹ ਉਹ ਖੁਦ ਏ। ਸੋ ਸਾਥੀਓ, ਅੱਜ ਅਸੀਂ ਇਸ ਆਗਾਹੀ ਦੇ ਪੈਗਾਮ ਨੂੰ ਕਬੂਲ ਕਰੀਏ ਤੇ ਆਪਣੇ ਆਪ ਨੂੰ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ, ਕਿਉਂਕਿ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਇਸ ਲਈ ਹੀ ਹੋਏਗੀ ਕਿ ਉਹ ਤਮਾਮ ਹਕੂਮਤਾਂ ਨੂੰ ਖਤਮ ਕਰ ਦੇਵੇ ਤੇ ਆਪਣੀ ਸਲਤਨਤ ਨੂੰ ਕਾਇਮ ਕਰੇ। ਸਾਥੀਓ, ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਰਾਸਤਬਾਜ਼ ਲੋਕਾਂ ਦੇ ਲਈ ਹੋਏਗੀ। ਉਹਦੀ ਦੂਜੀ ਆਮਦ ਸਾਡੇ ਵਾਸਤੇ ਖੁਸ਼ਖਬਰੀ ਦਾ ਪੈਗਾਮ ਹੈ। ਅਸੀਂ ਉਹਦੀ ਬਾਦਸ਼ਾਹਤ ਵਿੱਚ ਅਬਦੁਲਾਬਾਦ ਉਹਦੇ ਨਾਲ ਰਹਿ ਸਕਾਂਗੇ। ਅਸੀਂ ਆਪਣੇ ਬਾਦਸ਼ਾਹ ਦੀ, ਆਪਣੇ ਖਾਲਿਕ ਤੇ ਮਾਲਿਕ ਦੀ ਇਬਾਦਤ ਕਰ ਸਕਾਂਗੇ ਤੇ ਉਹਦੇ ਵਿੱਚ ਸ਼ਾਦਮਾਨੀ ਦੀ ਜ਼ਿੰਦਗੀ ਗੁਜ਼ਾਰ ਸਕਾਂਗੇ। ਸਾਥੀਓ, ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਤੇ ਹਰੇਕ ਨੂੰ ਉਹਦੇ ਕੰਮਾਂ ਦਾ ਬਦਲਾ ਮਿਲੇਗਾ। ਸੋ ਅਗਰ ਅਸੀਂ ਖੁਦਾ ਤੇ ਈਮਾਨ ਤੇ ਭਰੋਸਾ ਰੱਖਨੇ ਆ, ਖੁਦਾ ਨੂੰ ਹੀ ਆਪਣਾ ਬਾਦਸ਼ਾਹ ਤਸਲੀਮ ਕਰਨੇ ਆ, ਅਗਰ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਨੇ ਆ, ਤੇ ਫਿਰ ਯਕੀਨਨ ਅਸੀਂ ਆਪਣੇ ਆਪ ਨੂੰ ਮਸੀਹ ਖੁਦਾਵੰਦ ਵਿੱਚ ਮਹਿਫੂਜ਼ ਪਾਵਾਂਗੇ। ਸਾਥੀਓ, ਮੁਕੱਦਸ ਤੇ ਪਾਕ ਲੋਕ ਹੀ ਬਚੇ ਰਹਿਣਗੇ, ਜਦਕਿ ਉਹ ਲੋਕ ਜਿਹੜੇ ਖੁਦਾ ਦੀ ਸ਼ਰੀਅਤ ਨੂੰ ਤਰਕ ਕਰਨਗੇ, ਜਿਹੜੇ ਖੁਦਾ ਦੀ ਇਬਾਦਤ ਨਹੀਂ ਕਰਨਗੇ, ਖੁਦਾ ਦੇ ਨਾਮ ਦਾ ਇਨਕਾਰ ਕਰਨਗੇ, ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨਗੇ, ਉਹ ਲੋਕ ਦੁਨੀਆ ਦੇ ਨਾਲ ਮਿਟ ਜਾਣਗੇ। ਸੋ ਆਓ ਅਸੀਂ ਆਪਣੇ ਆਪ ਨੂੰ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ, ਉਸ ਬਾਦਸ਼ਾਹ ਦੇ ਲਈ ਤਿਆਰ ਕਰੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸਾਥੀਓ, ਅਗਰ ਅਸੀਂ ਇਸ ਆਗਾਹੀ ਦੇ ਪੈਗਾਮ ਨੂੰ ਕਬੂਲ ਨਹੀਂ ਕਰਾਂਗੇ, ਤੇ ਫਿਰ ਯਾਦ ਰੱਖੋ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਤੇ ਅਬਦੀ ਬਾਦਸ਼ਾਹਤ ਤੋਂ ਮਹਿਰੂਮ ਹੋ ਜਾਵਾਂਗੇ। ਸੋ ਖੁਦਾ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ। ਆਓ ਅਸੀਂ ਇਸ ਗੱਲ ਨੂੰ ਜਾਣੀਏ ਕਿ ਆ ਦੁਨੀਆ ਤੇ ਜੋ ਕੁਝ ਦੁਨੀਆ ਵਿੱਚ ਹੈ ਵੇ ਅਫਾਨੀ ਹੈ, ਗੁਨਾਹ ਤੇ ਆ ਦੁਨੀਆ ਸਭ ਕੁਝ ਖੁਦਾ ਖਤਮ ਕਰ ਦੇਗਾ। ਸਿਰਫ ਖੁਦਾ ਦੇ ਲੋਕ ਉਹਦੀ ਬਾਦਸ਼ਾਹਤ ਵਿੱਚ ਜਾਣਗੇ, ਤਾਂ ਕਿ ਉਹ ਆਪਣੇ ਜ਼ਿੰਦਾ ਖੁਦਾ ਦੀ ਇਬਾਦਤ ਕਰਦੇ ਹੋਇਆਂ ਹਮੇਸ਼ਾ ਅਬਦੁਲਾਬਾਦ ਉਹਦੇ ਨਾਲ ਜ਼ਿੰਦਗੀ ਗੁਜ਼ਾਰ ਸਕਣ। ਸੋ ਸਾਥੀਓ, ਆਓ ਅਸੀਂ ਆਪਣੇ ਆਪ ਨੂੰ ਇਸ ਮਸੀਹ ਦੀ ਆਮਦ ਲਈ ਤਿਆਰ ਕਰੀਏ, ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਖੁਦਾ ਚਾਹੁੰਦਾ ਕਿ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ ਤੇ ਉਹਨੂੰ ਹੀ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰੀਏ, ਤਾਂ ਕਿ ਅਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾ ਕੇ ਉਹਦੇ ਨਾਲ ਉਸ ਬਾਦਸ਼ਾਹਤ ਵਿੱਚ ਰਹਿ ਸਕੀਏ ਜਿਹੜੀ ਕਿ ਉਹਨੇ ਬਣਾਏ ਆਲਮ ਤੋਂ ਸਾਡੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਅੱਗੇ ਆ ਅਪੀਲ ਕਰਾਂਗਾ ਕਿ ਤੁਸੀਂ ਖੁਦਾਵੰਦ ਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤੇ ਨਿਜਾਤ ਦੇ ਹਿੰਦਾ ਤਸਲੀਮ ਕਰੋ, ਆਪਣੇ ਗੁਨਾਹਾਂ ਨੂੰ ਤਰਕ ਕਰੋ ਤੇ ਇਸ ਮਸੀਹ ਦੇ ਹਜ਼ੂਰ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹੋਇਆਂ ਨਿਜਾਤ ਹਾਸਲ ਕਰੋ ਤੇ ਉਸ ਰਾਸਤਾਬਾਜ਼ੀ ਨੂੰ ਅਪਣਾਓ ਜਿਹਦੇ ਜ਼ਰੀਏ ਅਸੀਂ ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਠਹਿਰ ਸਕਨੇ ਹਾਂ ਤੇ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕਨੇ ਹਾਂ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਹਜ਼ੂਰ ਆ ਇਲਤਜਾ ਕਰੀਏ, ਆ ਦੁਆ ਕਰੀਏ ਕਿ ਉਹ ਸਾਨੂੰ ਗੁਨਾਹ ਤੋਂ ਦੂਰ ਰੱਖੇ ਤੇ ਸਾਨੂੰ ਆਪਣੀ ਰਾਸਤਾਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇਵੇ, ਤਾਂ ਕਿ ਅਸੀਂ ਉਹਦੇ ਹਜ਼ੂਰ ਰਾਸਤਾਬਾਜ਼ ਠਹਿਰੀਏ ਤੇ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਉਹਨੇ ਬਣਾਏ ਆਲਮ ਤੋਂ ਸਾਡੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਝੁਕਨੇ ਹਾਂ ਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੂੰ ਹੀ ਇਨਸਾਨ ਦਾ ਖਾਲਿਕ ਤੇ ਮਾਲਿਕ ਹੈ, ਇਨਸਾਨ ਤੇਰੇ ਹੱਥ ਦੀ ਕਾਰਾਗਰੀ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ। ਐ ਖੁਦਾਵੰਦ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਮੰਗਦੇ ਹਾਂ, ਸਾਨੂੰ ਤੂੰ ਪਾਕ ਸਾਫ਼ ਕਰ ਤੇ ਸਾਡੇ ਅੰਦਰ ਨਵਾਂ ਦਿਲ ਪੈਦਾ ਕਰ। ਐ ਖੁਦਾਵੰਦ, ਸਾਨੂੰ ਤੂੰ ਆਪਣੇ ਪਾਕ ਰੂਹ ਨਾਲ ਭਰ ਦੇ, ਤਾਂ ਕਿ ਅਸੀਂ ਤੇਰੇ ਕਲਾਮ ਦੇ ਮੁਤਾਬਿਕ ਤੇਰੀ ਰਹਿਨਮਾਈ ਦੇ ਨਾਲ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ। ਐ ਖੁਦਾਵੰਦ, ਅਸੀਂ ਇਸ ਆਗਾਹੀ ਦੇ ਪੈਗਾਮ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਆ। ਤੌਫੀਕ ਦੇ ਕੇ ਅਸੀਂ ਆਪਣੇ ਆਪ ਨੂੰ ਤੇਰੇ ਨਾਲ ਵਫਾਦਾਰ ਰੱਖੀਏ, ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਤੇਰੀ ਆਮਦ ਦੇ ਲਈ ਤਿਆਰ ਕਰਦੇ ਹੋਇਆਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਬਣਾਈਏ। ਐ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਬਖਸ਼। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਐ ਖੁਦਾਵੰਦ, ਅੱਜ ਦਾ ਕਲਾਮ ਇਹਨਾਂ ਦੇ ਲਈ ਤਰੱਕੀ ਅਤੇ ਬਰਕਤ ਦਾ ਸਬਬ ਠਹਿਰੇ। ਐ ਖੁਦਾਵੰਦ, ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਦੀ ਬਿਮਾਰੀ ਨੂੰ ਦੂਰ ਕਰ ਦੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ। ਐ ਖੁਦਾਵੰਦ, ਆ ਲੋਕ ਤੇਰੇ ਨਾਲ ਪਿਆਰ ਕਰਦੇ ਨੇ, ਤੇਰੇ ਨਾਲ ਮੁਹੱਬਤ ਕਰਦੇ ਨੇ, ਇਹਨਾਂ ਦੀਆਂ ਮੁਸ਼ਕਿਲ ਪਰੇਸ਼ਾਨੀਆਂ ਨੂੰ, ਮੁਸੀਬਤਾਂ ਨੂੰ, ਬਿਮਾਰੀਆਂ ਨੂੰ ਤੂੰ ਦੂਰ ਕਰ ਦੇ ਅਤੇ ਇਹਨਾਂ ਨੂੰ ਆਪਣੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਐ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਆਪਣੀ ਆਮਦ ਦੇ ਲਈ ਤਿਆਰ ਕਰ, ਆਪਣੀ ਬਾਦਸ਼ਾਹਤ ਦੇ ਲਈ ਤਿਆਰ ਕਰ, ਤਾਂ ਕਿ ਅਸੀਂ ਸਾਰੇ ਹਮੇਸ਼ਾ ਅਬਦੁਲਾਬਾਦ ਤੇਰੇ ਨਾਲ ਹੀ ਜ਼ਿੰਦਗੀ ਗੁਜ਼ਾਰ ਸਕੀਏ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਤੂੰ ਹਰ ਤਰ੍ਹਾਂ ਦੇ ਨਾਲ ਸਾਡੀ ਰਹਿਨਮਾਈ ਕਰ, ਸਾਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।